ਵਾਹਿਗੁਰੂ ਸਾਹਿਬ ਜੀਓ, ਸਤਿ ਕਰਮ ਕਮਾਵਣੇ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਅੰਤਰਜਾਮੀ ਗਰੀਬ ਨਿਵਾਸ ਸਰਬ ਕਲਾ ਸਮਰੱਥ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ, ਕੱਲ੍ਹ ਅਸੂ ਦੇ ਮਹੀਨੇ ਦੀ ਸੰਪੂਰਨਤਾ ਕਰਕੇ ਅੱਜ ਹੁਣ ਕੱਤਕ ਦੇ ਮਹੀਨੇ ਦੀ ਕਥਾ ਆਰੰਭ ਕਰਦੇ ਹਨ, ਹਜ਼ੂਰ ਫਰਮਾਉਂਦੇ ਹਨ।
ਸਤਿ ਕਰਮ ਕਮਾਵਣੇ,
ਕੱਤਕ ਦੇ ਮਹੀਨੇ ਚ ਸਾਹਿਬ ਸਿੰਘ ਜਿਸ ਪ੍ਰਕਾਰ ਹਾੜੀ ਆਦਿਕਾਂ ਤਾਂ ਬੀਜੀ ਦਾ ਹੈ, ਸੋ ਇਸੇ ਪ੍ਰਕਾਰ ਕੱਤਕ ਕਰਮ ਕੱਤੇ ਦਾ ਮਹੀਨਾ ਜੋ ਹੈ, ਇਸ ਵਿੱਚ ਜਿਹੋ ਜਿਹੇ ਜੀਵ ਕਰਮਾਂ ਨੂੰ ਕਮਾਉਂਦੇ ਹਨ,
ਦੋਸ਼ ਨਾ ਕਾਹੂ ਜੋਗ,
ਦੋਸ਼ ਦੇਣਾ ਯੋਗ ਨਹੀਂ ਕਿਸੇ ਨੂੰ। ਆ ਬੀਬੀ ਉਹ ਗੱਲਾਂ ਘੱਟ ਕਰੋ ਪਿੱਛੇ ਤੁਸੀਂ,
ਕੱਤਕ ਕਰਮ ਕਮਾਵਣੇ,
ਕੱਤਕ ਕਰਮਾਂ ਦੇ ਕੱਟਣ ਵਾਲਾ ਕਰਨ ਵਾਲਾ ਕੌਣ ਹੈ? ਜੀਵ ਆਤਮਾ। ਜੀਵ ਆਤਮਾ ਜਿਹੜਾ ਕੱਤਕ ਕੱਤੇ ਦੇ ਮਹੀਨੇ ਦੀ ਨਿਆਈ ਹੈ, ਜੋ ਜੀਵ ਕਰਮਾਂ ਦੇ ਤਾਂ ਕਮਾਉਣੇ ਕਮਾਉਣਾ ਕਰਦੇ ਹਨ,
ਦੋਸ਼ ਨਾ ਕਾਹੂ ਜੋ,
ਉਹਨਾਂ ਕਰਮਾਂ ਕਿਤਿਆਂ ਦਾ ਦੋਸ਼ ਦੇਣਾ ਕਿਸੇ ਨੂੰ ਯੋਗ ਲਾਇਕ ਨਹੀਂ ਹੈ। ਦੋਸ਼ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਮੈਂ ਬੀਜਿਆ ਅਵਰਜਨਾ। ਜੋ ਜੀਵ ਕਰਮ ਕਰਦਾ ਹੈ ਉਹਦਾ ਕਰਮ ਦਾ ਫਲ ਆ ਭੋਗਣਾ ਪੈਂਦਾ ਹੈ, ਹੋਰ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਇਹਦੇ 'ਤੇ ਪ੍ਰਕਰਨ ਹੈ, ਇੱਕ ਬੜਾ ਭਾਰੀ ਅਖਿਆਤ ਪ੍ਰਸੰਗ ਹੈ। ਧਰਤਰਾਸ਼ਟਰ ਜਿਹੜਾ ਸੀ ਕੈਰਵਾਂ ਦਾ, ਦੁਰਯੋਧਨ ਦਾ ਪਿਤਾ, ਇਸ ਨੂੰ ਵੈਸ਼ਨ ਪਾਇਨ ਦੇ ਤਾਂ ਹੀ ਪੁੱਛਿਆ। ਮਹਾਂਭਾਰਤ ਪ੍ਰਸੰਗ ਆਉਂਦਾ ਹੈ, ਇਹ ਰਿਸ਼ੀ ਮੇਰੇ ਤਾਂ ਇਹ ਦੱਸ ਕਿ ਮੈਂ ਨੇਤਰਾਂ ਤੋਂ ਹੀਣਾ ਕਿਉਂ ਹੋ ਗਿਆ ਹਾਂ ਅਤੇ ਅੰਧਾ ਕਿਉਂ ਮੈਂ ਜੰਮਿਆ ਹਾਂ। ਦੂਜਾ ਕਾਰਨ ਇਹ ਵੀ ਮੇਰਾ 100 ਪੁੱਤਰ ਜਿਹੜਾ ਹੈ ਉਹ ਮੇਰੇ ਜਿਉਂਦਿਆਂ ਕਿਉਂ ਮਰ ਗਿਆ ਹੈ। ਇਹ ਜਦੋਂ ਵੈਸ਼ਨ ਪਾਇਨ ਦੇ ਅੱਗੇ ਪ੍ਰਸ਼ਨ ਕੀਤਾ, ਇਹ ਕਹਿਣ ਲੱਗਾ ਵੀ ਕ੍ਰਿਸ਼ਨ ਮਹਾਰਾਜ ਜੀ ਅੰਤਰਯਾਮੀ ਹਨ, ਉਹਨਾਂ ਤੋਂ ਪੁੱਛਣਾ ਚਾਹੀਦਾ ਹੈ। ਸੁਣ ਕਰਕੇ ਵਿਆਸ ਰਿਸ਼ੀ ਦੇ ਤਾਂ ਭੇਜਿਆ ਗਿਆ, ਵਿਆਸ ਨੂੰ ਪੁੱਛ ਕੇ ਪ੍ਰਸ਼ਨ ਦਾ ਉੱਤਰ ਦਿੱਤਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਪ੍ਰਸੰਗ ਆਉਂਦਾ ਹੈ, ਕ੍ਰਿਸ਼ਨ ਭਗਵਾਨ ਨੂੰ ਪੁੱਛਿਆ ਧਰਤਰਾਸ਼ਟਰ ਨੇ ਕਿ ਮਹਾਰਾਜ ਮੈਨੂੰ 103 ਜਨਮ ਦਾ ਗਿਆਨ ਹੈ, ਉਹਨਾਂ ਜਨਮਾਂ 'ਚ ਮੈਂ ਕੋਈ ਪਾਪ ਨਹੀਂ ਕੀਤਾ ਹੈ, ਅਤੇ ਮੇਰਾ ਜਿਹੜਾ ਅੰਧਾ ਹੋਣਾ, ਅੰਧਾ ਮੈਂ ਕਿਉਂ ਜੰਮਿਆ ਹਾਂ ਨੇਤਰਾਂ ਤੋਂ ਹੀ ਹਾਂ? ਦੂਸਰਾ ਕਾਰਨ ਦੱਸੋ ਕਿ ਮੇਰਾ 100 ਪੁੱਤਰ ਮੇਰੇ ਜਿਉਂਦਿਆਂ ਮੇਰੇ ਸਾਹਮਣੇ ਕਿਉਂ ਮਰ ਗਿਆ ਹੈ? ਮਾਤਾ ਪਿਤਾ ਦੇ ਅੱਗੇ ਪੁੱਤਰ ਦਾ ਗੁਜ਼ਰਨਾ ਨਹੀਂ ਚਾਹੀਦਾ ਸੀ। ਇਹ ਸੁਣ ਕਰਕੇ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਕਿ ਹੇ ਧਰਤਰਾਸ਼ਟਰ, ਤੂੰ ਚੇਤੇ ਕਰ, ਜੋ ਕਰਮ ਕਰਦਾ ਹੈ ਜੀਵ, ਉਸ ਨੂੰ ਕਰਮ ਦਾ ਫਲ ਭੋਗਣਾ ਪੈਂਦਾ ਹੈ। ਇਸ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਹੈ, ਦੁੱਖ ਸੁੱਖ ਪਰ ਪੂਰਵ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ। ਦੁੱਖ ਤੇ ਸੁੱਖ ਜਿਹੜੇ ਜੀਆਂ ਦੇ ਪੂਰਵਲੇ ਕਰਮਾਂ ਕੀਤਿਆਂ ਦੇ ਅਨੁਸਾਰ ਹੈ, ਪਰ ਉਹ ਜੀਵ ਭੁੱਲ ਜਾਂਦਾ ਹੈ, ਜੋ ਦਾਤੇ ਨੂੰ ਦਿੱਤੇ ਉਹ ਤਾਂ ਨਹੀਂ ਭੁੱਲਦਾ। ਉਹ ਵਾਹਿਗੁਰੂ ਜੀਆਂ ਦੀ ਕਰਨੀ ਅਨੁਸਾਰ ਫਲ ਜ਼ਰੂਰ ਦਿੰਦਾ ਹੈ, ਜਿਹੋ ਜੀ ਕਿਸੇ ਦੀ ਕਰਨੀ ਹੁੰਦੀ ਹੈ। ਇਹ ਕਹਿਣ ਲੱਗਾ ਮੇਰੀ ਕਿਹੜੀ ਕਰਨੀ ਹੈ? 103 ਜਨਮ ਦਾ ਮੈਨੂੰ ਬੋਧ ਹੈ, ਮੈਨੂੰ ਕੋਈ ਪਤਾ ਨਹੀਂ ਕਿ ਮੈਂ ਕੋਈ ਮਾੜਾ ਕਰਮ ਕੀਤਾ ਹੈ, ਇਹ ਮੈਂ ਕਿਉਂ ਨਾ ਜੰਮਿਆ ਹਾਂ ਅਤੇ ਮੇਰਾ 100 ਪੁੱਤ ਕਿਉਂ ਮਾਰਿਆ ਗਿਆ? ਭਗਵਾਨ ਜੀ ਨੇ ਉਸ ਵੇਲੇ ਕਿਹਾ, ਹੇ ਧਰਤਰਾਸ਼ਟਰ, ਤੂੰ ਵੇਖ 107 ਜਨਮ ਦਾ ਤੈਨੂੰ ਗਿਆਨ ਹੈ ਕਿ ਨਹੀਂ? ਕਹਿੰਦਾ ਨਹੀਂ, ਉਸ ਦਾ ਨਹੀਂ ਮੈਨੂੰ ਗਿਆਨ, 103 ਜਨਮ ਤੱਕ ਮੈਨੂੰ ਗਿਆਨ ਹੈ। ਸੁਣ ਕੇ ਕਹਿਣ ਲੱਗੋ, 107 ਜਨਮ ਵਿੱਚ ਤੇਰਾ ਇਹ ਸੁਭਾਅ ਸੀ, ਹਮੇਸ਼ਾ ਲਈ ਸ਼ਿਕਾਰ ਦਾ ਮਾਸ ਖਾਂਦਾ ਰਹਿੰਦਾ ਸੀ। ਇੱਕ ਵਾਰੀ ਬੜੀ ਭਾਰੀ ਵਰਖਾ ਹੋਈ, ਤੂੰ ਸ਼ਿਕਾਰ ਨਾ ਜਾ ਸਕਿਆ। ਆਪਣੇ ਰਸੋਈਏ ਦੇ ਤਾਂ ਕਿਹਾ ਕਿ ਕੋਈ ਮਾਸ ਦੇਣਾ, ਮੈਂ ਬੱਚਿਆਂ ਬਚ ਨਹੀਂ ਸਕਦਾ, ਕੋਈ ਮੈਨੂੰ ਮਾਸ ਕਿਤੋਂ ਲਿਆ ਕੇ ਦੇ। ਉਸ ਤੇਰੇ ਰਸੋਈਏ ਨੇ, ਉਸ ਤੇਰੇ ਮਕਾਨ ਵਿੱਚ ਹੰਸਾਂ ਦੇ ਬੱਚੇ ਦਿੱਤੇ ਹੋਏ ਸੀ, ਉਹਨੇ ਇੱਕ ਹੰਸ ਦੇ ਬੱਚੇ ਦਾ ਮਾਸ ਬਣਾ ਕੇ ਤੈਨੂੰ ਖਵਾਇਆ, ਤੈਨੂੰ ਹੰਸ ਦੇ ਬੱਚੇ ਦਾ ਮਾਸ ਬੜਾ ਸਵਾਦ ਲੱਗਾ, ਤੈਂ ਕਿਹਾ ਵੀ ਇਹੋ ਜਿਹਾ ਹਰੋ ਹਮੇਸ਼ਾ ਮਾਸ ਮੈਨੂੰ ਬਣਾ ਕੇ ਦਿਆ ਕਰ। ਉਸ ਤੇ ਰਸੋਈਏ ਨੇ 100 ਹੰਸਾਂ ਦਾ ਬੱਚਾ ਜਿਹੜਾ ਸੀ ਉਹ ਤੈਨੂੰ 100 ਦਿਨ ਵਿੱਚ ਰੋਜ਼ ਮਾਸ ਬਣਾ ਬਣਾ ਕੇ ਖਵਾ ਦਿੱਤਾ। ਜਿਸ ਵਕਤ ਤੂੰ ਖਾ ਚੁੱਕਾ, ਹੰਸਾਂ ਨੂੰ ਪਤਾ ਲੱਗਾ ਉਹ ਆਏ ਕਿ ਵੀ ਸਾਡੇ ਬੱਚੇ ਸੀ ਇੱਥੇ, 100 ਰਾਜੇ ਨੂੰ ਖਾ ਲਿਆ ਹੈ, ਉਸ ਵੇਲੇ ਉਹਨਾਂ ਸ਼ਰਾਫ ਦਿੱਤਾ ਕਿ ਜਾ ਤੇਰਾ 100 ਪੁੱਤਰ ਨਾਸ ਹੋ ਜਾਵੇ। ਹੰਸੇ ਉਹ ਸ਼ਰਾਫ ਦੇ ਕੇ ਚਲੇ ਗਏ ਸੀ। ਉਹ ਜਿਹੜਾ ਧਰਤਰਾਸ਼ਟਰ ਤਾਂ 107 ਜਨਮ ਵਿੱਚ 100 ਹੰਸਾਂ ਦਾ ਬੱਚਾ ਖਾਧਾ ਸੀ, ਉਹਦੇ ਪਿੱਛੇ ਤੇਰਾ 100 ਪੁੱਤਰ ਮਾਰਿਆ ਗਿਆ, ਇਹ ਤੈਨੂੰ ਸਜ਼ਾ ਮਿਲੀ ਹੈ। ਇਹ ਸੁਣ ਕੇ ਹੈਰਾਨ ਹੋ ਗਿਆ, ਕਹਿੰਦੇ ਉਹ ਮੈਨੂੰ 103 ਜਨਮ ਦਾ ਗਿਆਨ ਸੀ, ਗਰਭ ਵਿੱਚ 100 ਜਨਮ ਦਾ ਗਿਆਨ ਹੁੰਦਾ ਆਦਿ ਨੂੰ ਪਰੋਹ ਗਿਆਨ ਕਰਕੇ, ਪਰ ਮੈਨੂੰ 103 ਜਨਮਾਂ ਦਾ ਗਿਆਨ ਸੀ, 107 ਜਨਮ ਦੇ ਵਿੱਚ ਮੈਂ ਪਾਪ ਕੀਤਾ ਸੀ, ਉਹ ਜਿਹੜੇ ਪਾਪ ਸੀ ਮੈਨੂੰ ਪਹਿਲਾਂ ਤੋਂ ਨਾ ਭੋਗਣ ਨੂੰ ਮਿਲੇ। ਉਸ ਵੇਲੇ ਕਿਹਾ ਕਿ ਭਾਈ ਜਿਸ ਆਦਮੀ ਦੇ ਕੋਈ ਆਦਮੀ ਜ਼ਬਰਦਸਤੀ ਨੂੰ ਟਿਕਟ ਲੈਣ ਵਾਲੇ ਹੋਣ, ਮਾੜੇ ਆਦਮੀ ਨੂੰ ਪਿੱਛੇ ਧੱਕ ਛੱਡਦੇ, ਆਪ ਪਹਿਲਾਂ ਟਿਕਟ ਲਈ ਜਾਂਦੇ ਆ। ਇਸੇ ਪ੍ਰਕਾਰ ਜਿਹੜੇ ਤੈਨੂੰ ਤੇਰੇ ਪੁੰਨ ਕੀਤੇ ਹੋਏ ਸੀ, ਉਹ ਪੁੰਨਾਂ ਨੂੰ ਪਾਪ ਕਰਨ ਦਾ ਫਲ ਭੋਗਣ ਨਾ ਦਿੱਤਾ ਤੈਨੂੰ ਅਜੇ। ਉਹ ਫਿਰ ਹੁਣ ਤੂੰ ਜਦੋਂ ਇਸ ਵੇਲੇ ਪਾਂਡਵਾਂ ਦੇ ਨਾਲ ਤੈਂ ਕੀਤਾ ਇਸ ਪ੍ਰਕਾਰ ਧੋਖਾ, ਲੱਖ ਦੇ ਮੰਦਰਾਂ 'ਚ ਤੈਂ ਪਾ ਕੇ ਇਹਨਾਂ ਨੂੰ ਸਾੜਨਾ ਚਾਹਿਆ, ਉਹਨਾਂ ਨੂੰ ਇੱਥੇ ਅੰਤਰਯਾਮੀ ਕੀਤੀ, ਇਸ ਪਾਪ ਦਾ ਫਲ ਹੁਣ ਉਹ ਜਿਹੜੇ ਤੇਰੇ ਪੁੰਨ ਸੀ ਸਾਰੇ ਨਾਸ ਹੋ ਗਏ। ਉਹ ਪੁੰਨਾਂ ਦੇ ਨਾਸ ਹੋਣ 'ਚ ਤੈਨੂੰ ਪਾਪ ਦਾ ਫਲ ਭੋਗਣਾ ਪਿਆ, ਇਸ ਕਰਕੇ ਦੁਰਯੋਧਨ ਜਿਹੜੇ ਕਿ 100 ਪੁੱਤਰ ਸੀ ਉਹ ਇੱਥੇ ਜੰਗ ਮੈਦਾਨ ਵਿੱਚ ਮਾਰੇ ਗਏ। ਇਹ ਤੈਨੂੰ ਉਸ ਪਾਪ ਦਾ ਫਲ ਲੱਗਾ ਹੈ, ਐਵੇਂ ਨਹੀਂ ਪਰਮੇਸ਼ਰ ਨੂੰ ਤੇਰੇ ਪੁੱਤਰ ਮਾਰੇ। ਫਿਰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਇਉਂ ਦੱਸੋ ਮੈਂ ਇਹਨਾਂ ਕਿਉਂ ਜੰਮਿਆ। ਕਹਿੰਦੇ ਉਹ ਵੀ 107 ਜਨਮ ਦੇ ਵਿੱਚ ਹੀ ਪਿਛਲੇ ਤੂੰ ਇਉਂ ਕੀਤਾ ਸੀ, ਅੱਕ ਦਾ ਚਿੱਡਾ ਜਿਹੜਾ ਸੀ ਉਹਨੂੰ ਪਕੜ ਕੇ ਉਸਦੀਆਂ ਤਾਂ ਅੱਖਾਂ ਵਿੱਚ ਸੂਲਾਂ ਪਰੋਤੀਆਂ ਸੀ, ਉਹ ਸੂਲਾਂ ਦੇ ਪਰੋਣ ਦਾ ਜਿਹੜਾ ਪਾਪ ਸੀ ਉਹ ਵੀ ਇੰਨੇ ਪੁੰਨ ਸੀ ਤੇਰੇ ਇਕੱਠੇ, ਤੈਨੂੰ ਭੋਗਣ ਦਾ ਸਮਾਂ ਨਹੀਂ ਸੀ ਮਿਲਦਾ, ਐਕੀ ਤੇਰੇ ਪੁੰਨ ਨਾਸ ਹੋਣੇ ਕਰਕੇ ਤੂੰ ਜਨਮ ਦਾ ਹੀ ਇੰਨਾ ਜੰਮਿਆ, ਇਹ ਕਾਰਨ ਹੈ। ਕਹਿੰਦੇ ਇਹ ਸੁਣ ਕਰਕੇ ਧਰਤਰਾਸ਼ਟਰ ਨੇ ਬੜਾ ਸ਼ਰਮਿੰਦਗੀ ਮੰਨੀ। ਫਿਰ ਸਾਧ ਸੰਗਤ ਜੀ ਬਿਦਰ ਦੇ ਨਾਲ ਜਾ ਕੇ ਉਸ ਨੇ ਬਦਰੀ ਲੈਣ ਵਿੱਚ ਜਾ ਕੇ ਉੱਥੇ ਬਿਦਰ ਦੇ ਪਾਸੋਂ ਕਥਾ ਸੁਣਦਾ ਰਿਹਾ ਅਤੇ ਤਪ ਕਰਦਾ ਰਿਹਾ, ਕਿਉਂ ਇਹਨੂੰ ਸਾਧਨ ਕੀਤਾ ਸੀ ਮਗਰੋਂ ਜਾ ਕੇ ਆਪਣੇ ਪਾਪਾਂ ਨੂੰ ਬਖਸ਼ਾਉਣ ਵਾਸਤੇ। ਇਹ ਕਥਾ ਆਉਂਦੀ ਹੈ ਭਾਗਵਤ ਦੇ ਅੰਦਰ ਵੀ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ,
ਕੱਤਕ ਕਰਮ ਕਮਾਵਣੇ,
ਕੱਤਕ ਦੇ ਮਹੀਨੇ ਦੁਆਰਾ ਕਹਿੰਦੇ ਹੇ ਜੀਵ, ਸੁਭ ਸੁਭ ਕਰਮ ਰੂਪੀ ਕਰਮਾਂ ਰੂਪੀ ਸੂਤ ਨੂੰ ਕੱਟਣ ਵਾਲੇ, ਜੋ ਜੀਵ ਕਰਮਾਂ ਨੂੰ ਕਮਾਉਣਾ ਕਰਦੇ ਹਨ,
ਦੋਸ਼ ਨਾ ਕਾਹੂ ਜੋ,
ਉਸ ਦਾ ਦੋਸ਼ ਦੇਣਾ ਕਿਸੇ ਨੂੰ ਯੋਗ ਲਾਇਕ ਨਹੀਂ ਹੈ। ਜੀਵ ਆਪੇ ਹੀ ਕਰਮ ਕਰਦਾ, ਆਪ ਹੀ ਉਸਦਾ ਫਲ ਭੋਗਣਾ ਪੈਂਦਾ ਹੈ।
ਪਰਮੇਸ਼ਰ
ਅਸੀਂ ਭੁੱਲ ਜਾਂਦੇ ਹਾਂ, ਅਸੀਂ ਮੁੱਕਰ ਪੈਂਦੇ ਹਾਂ, ਔਗੁਣਾਂ ਨੂੰ ਭੁਲਾ ਦਿੰਦੇ ਹਾਂ ਅਤੇ ਗੁਣਾਂ ਦਾ ਹੰਕਾਰ ਕਰੀ ਜਾਂਦੇ ਹਾਂ। ਇਸ ਕਰਕੇ ਇਸ ਜਨਮ ਦੇ ਤਾਂ ਜਿੰਨੇ ਔਗੁਣ ਸੁਰਤ ਵੇਲੇ ਦੇ ਕੀਤੇ ਚੇਤੇ ਹੀ ਨਾ ਆਦਮੀ ਦੇ, ਜੋ ਕੋਈ ਚੋਰੀ ਕੀਤੀ ਹੈ, ਕੋਈ ਮੰਦ ਕਰਮ ਕੀਤਾ, ਉਹ ਸਾਰੇ ਚੇਤੇ ਹੈ। ਜਦੋਂ ਕਿਤੇ ਇਕਾਗਰ ਹੋ ਕੇ ਵੇਖੇ ਉਹ ਚੇਤੇ ਆ ਜਾਂਦੇ ਨੇ, ਫਲਾਣੇ ਵਕਤ ਬਾਲਕ ਵਾਸਾ ਜਾਂ ਕੀਤਾ ਸੀ, ਜਵਾਨੀ ਚਾਹੇ ਕੀਤਾ ਸੀ, ਢਲਦੀ ਜਵਾਨੀ ਕਿਉਂ ਕੀਤਾ ਸੀ, ਸਭ ਉੱਕਰੇ ਪਏ ਹੈ। ਇਹ ਆਪਣਾ ਹਿਰਦਾ ਜਿਹੜਾ ਇਹੋ ਫਰਿਸ਼ਤ ਹੈ ਨਾ ਸਾਰਿਆਂ ਜੀਆਂ ਦੇ ਕਰਮਾਂ ਦੀ, ਇਹੋ ਹੀ ਪ੍ਰਲੋਕ ਦੇ ਨਾਲ ਜਾ ਕੇ ਦੁੱਖ ਅਤੇ ਸੁੱਖ ਦੇਣ ਦਾ ਕਾਰਨ ਬਣਦੇ ਹਨ, ਇਹੋ ਹੀ ਇਸ ਲੋਕ ਦੀ ਦੁੱਖ ਸੁੱਖ ਦਾ ਕਾਰਨ ਬਣਦੇ ਹਨ। ਇਸ ਕਰਕੇ ਹਜ਼ੂਰ ਫਰਮਾਉਂਦੇ ਹਨ,
ਪਰਮੇਸ਼ਰ ਤੇ ਦੋਸ਼ ਨਾ ਕਾਹੂ,
ਕਿਸੇ ਨੂੰ ਦੋਸ਼ ਦੇਣਾ ਭਾਈ ਜੋਗ ਨਹੀਂ। ਕਈ ਕਹਿੰਦੇ ਫਲਾਣੇ ਆਦਮੀ ਨੇ ਮੇਰੇ ਤੋਂ ਕਰਮ ਕਰਾ ਤੇ, ਕੋਈ ਕਹਿੰਦਾ ਮੇਰੇ ਭਰਾ ਨੇ ਮੈਨੂੰ ਪਕੜ ਕੇ ਕਰ ਦਿੱਤਾ, ਕੋਈ ਕਹਿੰਦਾ ਮੇਰੇ ਬੈਰੀਆਂ ਨੇ ਮੈਨੂੰ ਇਉਂ ਕਰ ਦਿੱਤਾ, ਕਿਉਂ ਕਿਸੇ ਨੂੰ ਦੋਸ਼ ਦੇਣਾ ਯੋਗ ਲਾਇਕ ਨਹੀਂ ਹੈ।
ਪਰਮੇਸ਼ਰ ਤੇ ਭੁੱਲਿਆ,
ਇਹ ਮਹਾਰਾ ਰੋਗ ਫਿਰ ਕਿਉਂ ਚਿੰਬੜ ਗਏ ਇਹੋ ਜਿਹੇ ਔਗਣਾਂ ਦੇ? ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੇ ਭਾਈ ਚੇਤੇ ਕਰੋ,
ਪਰਮੇਸ਼ਰ ਤੇ ਭੁੱਲਿਆ।
ਪਰਮੇਸ਼ਰ ਜੋ ਪਰਮ ਵੱਡਾ ਹੈ, ਈਸ਼ਵਰ ਮਾਲਕ ਪਰਮੇਸ਼ਰ, ਉਸ ਤੋਂ ਈਸ਼ਵਰ ਪੰਜ ਮੰਨੇ ਹੈ, ਕਾਰਜ ਰੂਪ ਈਸ਼ਵਰ। ਇੱਕ ਤਾਂ ਗਣੇਸ਼ ਨੂੰ ਈਸ਼ਵਰ ਮੰਨਿਆ ਗ੍ਰਾਂਤੀਆਂ ਨੇ, ਇੱਕ ਸਾਧ ਸੰਗਤ ਜੀ ਵਿਸ਼ਨੂੰ ਨੂੰ ਈਸ਼ਵਰ ਮੰਨਿਆ ਹੈ, ਇੱਕ ਸ਼ਿਵ ਜੀ ਨੂੰ ਈਸ਼ਵਰ ਮੰਨਿਆ ਹੈ, ਇੱਕ ਸ਼ਕਤੀ ਨੂੰ ਈਸ਼ਵਰ ਮੰਨਿਆ, ਇੱਕ ਸੂਰਜ ਨੂੰ ਈਸ਼ਵਰ ਮੰਨਿਆ। ਇਹ ਪੰਜ ਈਸ਼ਵਰਾਂ ਦੀ ਉਪਾਸੇ ਕਾਰਜ ਰੂਪ ਦੀ ਲੋਕ ਕਰਦੇ ਹੈ, ਅਤੇ ਪਰਮੇਸ਼ਰ ਇਹਨਾਂ ਤੋਂ ਕਰਮ ਜੋ ਵੱਡਾ ਹੈ, ਸਾਰਿਆਂ ਦਾ ਪਾਤਸ਼ਾਹ ਹੈ, ਜਿਸ ਵਿੱਚ ਇਹ ਕਾਰਜ ਰੂਪ ਹਨ, ਅਤੇ ਉਸ ਨੂੰ ਛੱਡ ਕੇ ਉਸ ਪਰਮੇਸ਼ਰ ਤੋਂ ਜਿਹੜੇ ਭੁੱਲ ਗਏ ਹਨ,
ਵਿਆਪਨ ਸਭੇ ਰੋਗ,
ਉਹਨਾਂ ਦੇ ਤਾਂ ਹੀ ਸਾਰੇ ਰੋਗ ਲਗੇ, ਆਦਿ ਕੋ ਹਉਮੈ ਰੋਗ, ਹਉਮੈ ਦੇ ਰੋਗ ਕਰਕੇ ਸਾਰੇ ਰੋਗ ਲੱਗੇ, ਹੋਂਦ 'ਚ ਆਇਆ, ਹੋਂਦ 'ਚ ਗਿਆ, ਹੋਂਦ 'ਚ ਜੰਮਿਆ, ਹੋਂਦ 'ਚ ਮੋਆ, ਹੋਂਦ 'ਚ ਦਿੱਤਾ, ਹੋਂਦ 'ਚ ਲਿਆ, ਹੋਂਦ 'ਚ ਖੱਟਿਆ, ਹੋਂਦ 'ਚ ਗਿਆ, ਹੋਂਦ ਸਤਿਆਰ ਸਤਿਆਰਪਣੇ ਵੀ ਹੋਮੇ ਚੱਕੀ ਫਿਰਦਾ, ਹੋਂਦ 'ਚ ਕੂੜਿਆਰ ਇਤਿਆਦਿਕ। ਇਸ ਪ੍ਰਕਾਰ ਵਾਹਿਗੁਰੂ ਦੇ ਭੁੱਲਣੇ ਕਰਕੇ ਹੋਮੇ ਫੁਰਦੀ ਹੈ, ਲਈ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ ਔਰ ਆਇਆ, ਇਹ ਸਾਰੇ ਰੋਗ ਚਿੰਬੜ ਗਏ। ਅਗਿਆਨ ਜਨ ਸਾਰੇ ਰੋਗ ਹਨ, ਬੁਰਾ ਭਲਾ ਅਧਿਆਸ, ਰਾਗ ਦੁਆਖ, ਮਿੱਤਰ ਸੱਤਰ ਆਦਿਕ ਜਿਹੜੇ ਸੁਭਾਅ ਹਨ, ਉਸ ਨਿੰਦਾ ਆਦਿਕ ਸੁਭਾਅ, ਇਹਨਾਂ ਰੋਗਾਂ ਕਰਕੇ ਆਦਮੀ ਰੋਗੀ ਹੋ ਰਿਹਾ ਹੈ। ਅਧਿਆਤਮਿਕ ਰੋਗ ਹਨ, ਇੱਕ ਸਰੀਰਕ ਰੋਗ ਹਨ, ਇੱਕ ਬਾਣੀ ਕਰਕੇ ਕਿਸੇ ਨੂੰ ਕੌੜਾ ਵਚਨ ਬੋਲਣਾ, ਫਿੱਕਾ ਵਚਨ ਬੋਲਣਾ, ਨਿੰਦਿਆ ਕਰਨੀ, चुगली करनी, इत्यादिक साध संग जी कठोर वाक बोलने, ये बाणी के दोष हैं, ये रोग हैं। जिवें शरीर करके किसी को कतल कर देना, किसी को कतल करने का इशारा करना, किसी के नाल विरोध करके लड़ाई लड़ूई करनी, ये शरीरक दोष हैं। इवें अपने औगुणों मन च लुको के रखना, किसी का बुरा चुभदा रहना, इस प्रकार साध संगत जी किसी के गुणों वेख के सड़ते रहना, मन के दोष हैं, ये रोग हैं। क्यों सारे रोग मन बाणी शरीर के ताई वाहिगुरु के भुलने करके सच्चे पातशाह कहते लगते हैं, व्यापते हैं।
बेमुख होए राम ते,
जो राम परमेश्वर तो भाई बेमुख हो गए हैं, सच्चे पातशाह के सन्मुख नहीं रहे हैं।
लगन जन्म बिजो,
उन्होंने साध संग जी की जन्मा जन्मा के विछोड़े लग जाते हैं। जन्म से वियोग नाम मरण का है, मरना तो जमना उन्होंने ताई लगा ही रहा है। इस प्रकार साध संगत जी जमन मरण के जेडे जमन मरण तीन को जो हल लड़ लग गए, जेडे महाराज के लड़ सरन च लगे उन्होंने जमन मरण नहीं हो सकता। सो बिना सिमरन तो बिना महाराज के लड़ लग्या तो जमदे मरदे जीव रहिंदे है। जिवें जैसे हर हट की माला टिंड लगता है, एक सखनी एक होर पे फेर भरीत है, तैसे ही खेल खसम का ज्यों तस्की वड्याई। इस प्रकार महाराज ने कौत खड़ दियाँ टिंडा वागू 84 लाख जून है संसार रूपी खूह च, वासना रूपी माल के नाल जीव रूपी टिंडा बन्ने हुए हैं। इस प्रकार साध संग जी आवागमन जमन मरण के पे रेंगे है, सकाम कर्मा रूपी पानी भर के लिया है, फिर वह भोग के फिर खाली होके चले जाते हैं, फिर दुख सुख भोगते हैं। क्यों आवागमन के
लगन जन्म
जन्मा जन्मा के वियोग लागे विछोड़ा पै गया महाराज नालों, जन्म के वियोग मरना, शरीर नालों मरना तो जमना, ये विछोड़े पै गया महाराज वालों, जमदे मरते रहते हैं।
तीन महे कौड़े हो गए,
जो माया के भोगों पदार्थों चंगे मनी बैठा सी, मिठे जान के खांदा सी, वो छिन विच ही कौड़े दुखदायक हो गए।
इतड़े माया भोग,
जिन्हें जीवन माया के भोग पदार्थ मने हुए सी, खाण वाले पीण वाले पहन वाले भोगण वाले, वो सारे मैकी भोग जिन्हें सन छिंदे कौड़े दुखदायक हो गए, उन्होंने करके दुख जीवन चिंबड़िया। इस प्रकार की हालत होगी जिन्हें माया के भोग है, जिन्हें रसकस खाधे हैं, उन्हों की बाबत हजूर ने कहा बीज बोबस भोग भोगने किया अपना पावे, जिन्हें भोगों को भोगदा उन्हें जन्मों के बीज बीजने हे जीव, आपके किते कर्म का फल तेन पाना पवेगा। इस करके जिन्हें माया के भोग पदार्थों मिठे रसदायक चंगे स्वादले मने सी, प्यारे मनिया सी, वो सारे अंत में जहरीले होकर चिंबड़े हैं। जिमें कोई आदमी साहब संगत जी जहर वाले लड्डुओं के ताई खा लवे, और अंदर जाके सिफरिया पाड़ दें जहर, तो समाप्त हो जाते प्राण निकल जाते हैं। इस प्रकार साहब संगत जी ये माया का जो है ये विषय जोड़े हैं उत्तों सुखदायक प्रतीत होंगे हैं, एक लड्डुआ की न्याई हैं बिच माया की जोड़े भोग पदार्थ है, ये साहब संगत जी ब्यो पई हुई है, क्यों कौड़े दुखदायक हो गए अंत
नितड़े माया
जितने माया के भोग भोगे सन, वो सारे तेन रोग रूप होके दुख रूप होके चिंबड़े कौड़े मारन। इस तरह कहा महाराज ने कि हे सच्चे पातशाह विखे कुड़कण सगल मैं जगत रही लपताए, नानक भी जन विचारिया मीठा हर का नाम। ये विषय की कुड़कण है सारे जगत च लपट रही है, जिमें देह वाले लड्डुआं मिठे जान के खा लवे। इस प्रकार साध संगत जी जीवां ने इन्हों पदार्थों की संगत की है, अंत में यह दुखदायक हो गए। जिन्हें माया के भोग हो गए सी उही जी वासना उह जो फुरने फुरन लग गए, अही जी हालत हो गई, जीवन बिगड़ गए, तो अंत जिहड़ियां जूनां जाना हुंदा है उही जी जून प्यारी लगन लग जाती है। जें जें जूनी आयो तें तें उरझायो उन्हां विच ही फसिया रहिंदा है। एक शाहूकार सी साध संगत जी, पुन्नी पुरख सी, उसने मरण वेले अपने पुत्रां नूं कहा कि हे मेरे पुत्रो मैं शरीर छड्डन लगा है, पर मेरे कोई कर्म का फल इहा जिहा मैं सूर दे घर जमणा है, सूर का बच्चा होवांगा, मेरी निशानी यह होगी कि वो डब खबे बखी के डब होगा चिट्टा, होरना बच्चों नालों 12 बच्चे होवांगे असीं। तो कह के वह मर गया, मरन तो बाद उन्होंने पुत्रां ने ख्याल रखिया, जिस चूड़े के घर में सूर पाले हुए थे, जदों जाके वेख्या एक डब वाला वो वेख के सूर के बच्चे मारन लगे, जो मारन लगे चिचड़ा के दसिया कि मैनू मारो ना, ये मनुखा जन्म मैनू जून प्यारी लगती है, ये कोई घट मैनू नहीं। इस तरह साहब संगत जी ਉਹ ਮਾਇਆ ਦੇ ਭੋਗ ਜਿਹੜੇ ਹੈ ਉਹ ਤਾਂ ਦੁੱਖ ਰੂਪ ਹੋ ਕੇ ਚਿੰਬੜਦੇ ਹਨ, ਪਰ ਉਦੋਂ ਜਿਹੜੀਆਂ ਜੂਨਾਂ 'ਚ ਆਉਂਦਾ ਉਸੇ 'ਚ ਫਸ ਜਾਂਦਾ, ਉਸੇ ਨੂੰ ਪਿਆਰੀ ਸਮਝ ਲੈਂਦਾ ਹੈ। ਜਿਵੇਂ ਮੈਲੇ ਦੇ ਕੀੜੇ ਮੈਲੇ 'ਚ ਰਹਿ ਕੇ ਖੁਸ਼ ਰਹਿੰਦੇ ਹੈ, ਜਿਵੇਂ ਨਰਕ ਗਾਮੀ ਜੀ ਵਿਕਾਰਾਂ 'ਚ ਫਸ ਕੇ ਚੰਗੇ ਰਹਿੰਦੇ ਹਨ।
ਵਿੱਚ ਨਾ ਕੋਈ ਕਰ ਸਕੇ,
ਵਿੱਚ ਨਾ ਚੱਕੇ ਨੂੰ ਔਂਕੜ ਦਾ ਨਾਂ ਹੁੰਦਾ, ਵਿੱਚ ਨਾ ਵਿਚੋਲਗੀ ਦਾ ਹੈ, ਵਿਚੋਲਗੀ ਨਹੀਂ ਕੋਈ ਕਰ ਸਕਦਾ। ਇਵੇਂ ਮਾਰਨ ਬਚਨ ਕੀਤੇ ਬੀਜ ਨਾ ਕੋਏ ਕਰੇ, ਉੱਥੇ ਵੀ ਚੱਚੇ ਨੂੰ ਔਂਕੜ ਹੈ, ਜਿੱਥੇ ਚੱਚੇ ਨੂੰ ਔਂਕੜ ਹੁੰਦਾ ਵਿਚੋਲਗੀ ਦਾ ਵਾਚਕ ਹੁੰਦਾ ਹੈ। ਇਸ ਪ੍ਰਕਾਰ ਬੀਜ ਨਾ ਇਸੇ ਪ੍ਰਕਾਰ ਜਿਸ ਪ੍ਰਕਾਰ ਸਤਿਗੁਰ ਵਿੱਚ ਦੇ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਹੈ ਕੋਈ ਆਉਣ ਮਿਲਾਵੇ 'ਚ, ਸੋ ਇਸ ਪ੍ਰਕਾਰ ਵਿੱਚ ਨਾ ਉੱਥੇ ਵੀ ਵਿਚੋਲਗੀ ਦੂਰੋਂ ਸਾਨੂੰ ਸਤਿਗੁਰਾਂ ਦੀ ਇਹ ਵਾਕ ਹਨਗੇ। ਇਸੇ ਪ੍ਰਕਾਰ
ਵਿੱਚ ਨਾ ਕੋਈ ਕਰ ਸਕਦਾ,
ਵਿੱਚ ਵਿਚੋਲਗੀ ਨਹੀਂ ਫਿਰ ਕਰ ਸਕਦਾ, ਛਡਾਉਣ ਦੀ ਵੀ ਉਹਦੇ ਤਰਸ ਕਰੇ, ਕੋਈ ਉਹਨੂੰ ਮਾਫ਼ ਕਰੋ ਬਖਸ਼ਾ ਲਓ, ਇਹੋ ਜਿਹਾ ਕੋਈ ਵੀ ਵਿਚੋਲਗੀ ਕਰਨ ਵਾਲਾ ਨਹੀਂ ਇਸ ਜੀਵ ਦੀ।
ਕਿਸ ਥੈ ਰੋ ਵਹਿ ਰੋ,
ਕਿਸ ਥੈ ਕਿਸ ਜਗ੍ਹਾ 'ਚ ਜਾ ਕੇ ਰੋਣੇ ਰੋਇਆ ਕਰੋਗੇ, ਸੁੱਖ ਨਹੀਂ ਕਿਤੋਂ ਵੀ ਪ੍ਰਾਪਤ ਹੋਵੇਗਾ, ਕਿਸ ਥੈ ਜਾ ਕੇ ਕਿਸ ਦੇ ਪਾਸ ਜਾ ਕੇ ਰੋਣੇ ਰੋਇਆ ਕਰੋਗੇ, ਰੋਜ਼ ਨਾ ਰੋਣੇ ਦਾ ਹੈ, ਹਮੇਸ਼ਾ ਕਿਹਦੇ ਕੋਲ ਰੋਇਆ ਕਰੋਗੇ ਕੁੱਟਿਆ ਕਰੋਗੇ, ਕਿਸੇ ਨੂੰ ਵੀ ਤੁਹਾਡੇ ਸਹਾਇਤਾ ਨਹੀਂ ਕਰਨੀ, ਕਿਸੇ ਨੂੰ ਵਿਚੋਲਗੀ ਛਡਾਉਣ ਦੀ ਨਹੀਂ ਕਰ ਸਕਣਗੇ, ਤੁਹਾਡੇ ਕੁਕਰਮਾਂ ਨੂੰ ਵੇਖ ਕੇ ਚੋਰ ਨੂੰ ਖਾਂਦੇ ਨੂੰ ਨਹੀਂ ਵੇਖਣਾ ਚਾਹੀਦਾ, ਜਦੋਂ ਦੰਡ ਮਿਲਦਾ ਉਹ ਪੈਂਦੀਆਂ ਹੁਣ ਉਦੋਂ ਵੇਖਣਾ ਚਾਹੀਦਾ, ਕਿਉਂ ਜਦੋਂ ਸਜ਼ਾ ਮਿਲਦੀ ਹੈ ਉਦੋਂ ਔਗੁਣ ਵਾਲਾ ਜਾਣ ਕੇ ਕੋਈ ਵੀ ਨਹੀਂ ਛਡਾਉਂਦਾ ਹੈ।
ਕੀਤਾ ਕਿਛੂ ਨਾ ਹੋ,
ਉਸ ਵੇਲੇ ਜੋ ਜੀਵ ਕਹੇ ਕਿ ਮੈਂ ਕੁਝ ਕਰ ਲਵਾਂਗਾ, ਉਦੋਂ ਇਹ ਕੈਦੀ ਹੋਇਆ ਹੁੰਦਾ, ਜਮਾਂ ਦੇ ਵਸ ਪਿਆ ਹੁੰਦਾ, ਹੁਣ ਸੁਤੰਤਰ ਜੀਵਨ ਵਿੱਚ ਕੁਛ ਨਹੀਂ ਕਰ ਸਕਦਾ, ਆਪ ਨਾ ਭਾਈ ਭਾਈ ਕਾ ਭਾਈ ਆਵੇ ਅੰਤ ਨਾ ਭਜਿਆ ਜਾਈ, ਆਪਣਾ ਭਜਸ ਪਛਕਾ ਭਾਈ ਆਵੇ ਅੰਤ ਨਾ ਭਜਿਆ ਜਾਈ। ਜਿਸ ਵੇਲੇ ਉਹਨਾਂ ਚਿਰ ਭਜਨ ਦਾ ਵਕਤ ਹੈ, ਪਰਮੇਸ਼ਰ ਨੂੰ ਚੇਤੇ ਕਰਨ ਦਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਰਾ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਲਕੁਲ ਪਹੀ ਨਹੀਂ ਬਾਣੀ, ਭਜਲੇ ਹਰੇ ਮਨ ਸਾਰੂ ਪਾਣੀ, ਜਿਹਨਾਂ ਚਿਰ ਕੰਠ ਰੁਕਿਆ ਨਹੀਂ, ਜਿਹਨਾਂ ਚਿਰ ਵਿਆਕਲ ਨਹੀਂ ਬਾਣੀ ਹੋਈ, ਜਿਹਨਾਂ ਚਿਰ ਵਡੇਪੇ ਨਹੀਂ ਗ੍ਰਸਿਆ, ਉਹਨਾਂ ਚਿਰ ਪਰਮੇਸ਼ਰ ਦੇ ਭਜਨ ਦਾ ਵਕਤ ਹੈ। ਸੋ ਭਾਤਰੀ ਜੀ ਨੇ ਕਿਹਾ ਹੈ, ਜਰਾ ਉਪਾ ਨਾ ਹੋ ਸਕੇ, ਜਰਾ ਔਖਾ ਮਾਂ ਹੈ, ਭਵ ਸਾਗਰ ਕੇ ਕਰਨ ਕੋ ਤਰਨ ਅਵਸਥਾ ਆ ਹੈ। ਕਹਿੰਦੇ ਆ ਜਰਾ ਜਿੰਨਾ ਵੀ ਉਪਾਅ ਨਹੀਂ ਹੋ ਸਕਣਾ ਬੁਢੇਪੇ ਦੀ ਔਖਾ ਉਮਰ ਵਿੱਚ, ਸੰਸਾਰ ਦੇ ਕਰਨ ਵਾਸਤੇ ਕਰਨ ਜੁਆ ਅਵਸਥਾ ਹੀ ਹੈ, ਹੋਰ ਨਹੀਂ ਕੋਈ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਮਹਾਰਾਜ ਸਾਹਿਬ ਨੇ ਤਾਂ ਸਾਰੀਆਂ ਅਵਸਥਾ 'ਚ ਕਿਹਾ ਹੈ। ਜਿਸ ਪ੍ਰਕਾਰ ਫਰੀਦ ਸਾਹਿਬ ਜੀ ਨੂੰ ਕਿਸੇ ਨੂੰ ਪੁੱਛਿਆ ਸੀ ਕਿ ਫਰੀਦ ਨੇ ਕਿਹਾ ਸੀ, ਫਰੀਦਾ ਜਦੋਂ ਕਾਲੀ ਜੀ ਨੇ ਰਾਵਿਆ ਧੌਲੀ ਰਾਵਿਆ ਕੋਏ, ਕਰ ਸਾਈ ਸਿੰਘ ਪ੍ਰਹੀ ਰੰਗ ਨਵੇਲਾ ਹੋਏ, ਜਿਹਨਾਂ ਨੇ ਕਾਲਿਆਂ ਕੇਸਿਆਂ ਹੁੰਦਿਆਂ ਨਹੀਂ ਪਰਮੇਸ਼ੁਰ ਦੇ ਆਨੰਦ ਨੂੰ ਮਾਣਿਆ, ਉਹ ਧੌਲਿਆਂ ਵੇਲੇ ਕਿਹਨੂੰ ਪਰਮੇਸ਼ੁਰ ਦਾ ਆਨੰਦ ਮਾਣਨਾ, ਬੁੱਢਿਆਂ ਹੋਇਆਂ ਨੇ, ਤੂੰ ਪਰਮੇਸ਼ੁਰ ਨਾਲ ਪਿਆਰ ਕਰ ਲਾ, ਤੇਰਾ ਨਵਾਂ ਰੰਗ ਤੈਨੂੰ ਚੜ੍ਹ ਜੇ, ਫਿਰ ਉਹ ਵੇਲਾ ਨਹੀਂ ਤੈਨੂੰ ਲੱਭਣਾ। ਇਹ ਕਿਹਾ ਸ਼੍ਰੀ ਗੁਰੂ ਅਮਰਦਾਸ ਸਾਹਿਬ ਨੇ ਸਿੱਖਾਂ ਦੇ ਪੁੱਛਣ ਤੋਂ ਉੱਤਰ ਦਿੱਤਾ ਕਿ ਭਾਈ ਕਾਲੀ ਧੌਲੀ ਸਹਿਰ ਸਦਾ ਹੈ, ਜੇ ਕੋ ਚਿੱਤ ਕਰੇ, ਜੇ ਕੋਈ ਚਿੱਤ ਲਾਵੇ, ਕਾਲਿਆਂ ਕੇਸਾਂ ਵਾਲਿਆਂ ਨੂੰ ਪਰਮੇਸ਼ੁਰ ਮਿਲ ਸਕਦਾ, ਧੌਲਿਆਂ ਵਾਲਿਆਂ ਨੂੰ ਮਿਲ ਸਕਦਾ। ਆਹ 72 ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਏ ਸਨ, ਫਿਰ 12 ਸਾਲ ਗੁਰੂ ਸਾਹਿਬ ਨੇ ਸੇਵਾ ਕੀਤੀ, ਫਿਰ 22 ਸਾਲ ਗੁਰਦਾ ਗੱਦੀ ਸੱਚੇ ਪਾਤਸ਼ਾਹ ਨੇ ਕੀਤੀ, ਅਤੇ 6 ਸਾਲ ਦੀ ਗੁਰਿਆਈ ਅਤੇ 8 ਮਹੀਨੇ ਉੱਤੇ ਕੁਝ ਦਿਨ ਸਨ ਉਹ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤੀ। ਇਸ ਪ੍ਰਕਾਰ ਇਹਦੇ ਚੌਦੀ ਪਾਤਸ਼ਾਹ ਗਰੀਬ ਨਾਲ ਗੁਰੂ ਰਾਮ ਅਮਰਦਾਸ ਜੀ ਫਰਮਾਉਂਦੇ ਹਨ, ਕਾਲਿਆਂ 'ਚ ਵੀ ਧੌਲਿਆਂ 'ਚ ਵੀ ਹੈ ਤਾਂ ਸੈਰ ਸਦਾ, ਪਰ ਜੇ ਕੋਈ ਚਿੱਤ ਲਾਵੇ, ਚਿੱਤ ਵੀ ਆਪਣਾ ਲਾਇਆ ਪਿਰਮ ਲੱਗੀ, ਆਪਦਾ ਲਾਇਆ ਤਾਂ ਇੰਨਾ ਪ੍ਰੇਮ ਲੱਗਦਾ, ਜੇ ਲੋਚਿਆ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵ ਹੈ, ਕਹਿੰਦੇ ਇਹ ਪ੍ਰੇਮ ਦਾ ਪਿਆਲਾ ਮਾਲਕ ਦੇ ਵੱਸ ਹੈ, ਜਿਹਦੀ ਭਾਵਨਾ ਵੇਖਦਾ, ਸਰਦਾ ਵੇਖਦਾ, ਜਿਹਦੇ ਉਹਦੇ ਨਿਸ਼ਕਾਮ ਕਰਮ ਭਾ ਜਾਂਦੇ ਹੈ ਉਹਨੂੰ ਉਹ ਬਖਸ਼ਿਸ਼ ਕਰਦਾ, ਦੁਨੀਆਂ ਦੇ ਹੱਥ ਨਹੀਂ ਆਉਂਦੀ ਇਹ ਚੀਜ਼। ਇਸ ਪ੍ਰਕਾਰ ਕਹਿੰਦੇ ਹਨ,
ਕੀਤਾ ਕਿਛੂ ਨਾ ਹੋਵੇ,
ਉਸ ਵੇਲੇ ਕੀਤਾ ਤੇਰੇ ਪਾਸੋਂ ਜੋ ਅੰਤ ਦਾ ਸਮਾਂ ਆ ਗਿਆ, ਉਸ ਵੇਲੇ ਤੂੰ ਕਹੇਂਗਾ ਜੀ ਮੈਂ ਹੁਣ ਭਜਨ ਕਰ ਲੈਣਾ, ਮੈਨੂੰ ਛੱਡ ਜਾਓ, ਜਮਦੂਤ ਕਹਿਣਗੇ ਕਿ ਆਹ ਜੰਮਣ ਨਾਲ ਇਸ ਵੇਲੇ ਜਿਵੇਂ ਕੋਈ ਪੇੜਾਂ 'ਚ ਲਿਆਵੇ ਆਪਣੇ ਬੋਹਲ ਪਾਉਣ ਵਾਸਤੇ ਸਾਰੀ ਖੇਤੀ ਨੂੰ, ਅਤੇ ਉਦੋਂ ਕਹੇ ਮੈਂ ਜੀ ਬੀਜ ਕੇ ਹੁਣੇ ਵੱਢ ਲੂੰਗਾ, ਤਾਂ ਉਸ ਵੇਲੇ ਲੋਕ ਕਹਿੰਦੇ ਹੁਣ ਦਾ ਬੀਜਿਆ ਨਹੀਂ ਵੱਢਿਆ ਜਾਣਾ, ਜੰਮਣਾ ਨਹੀਂ। ਇਸੇ ਪ੍ਰਕਾਰ ਅੰਤ ਦਾ ਵੇਲਾ ਜਦੋਂ ਸੰਘ ਆ ਕੇ ਘੁੱਟ ਲਿਆ ਜਮਨ, ਉਸ ਵੇਲੇ ਕਹੇਗਾ ਤੂੰ ਘੋਲੂ ਵੱਜਣਗੇ ਕਿ ਮੈਂ ਹੁਣ ਜਪ ਲਵਾਂ, ਉਦੋਂ ਕਹਿਣਗੇ ਇਸ ਵੇਲੇ ਦਾ ਕੋਈ ਬੀਜਿਆ ਨਹੀਂ ਜੰਮਿਆ, ਹੁਣ ਇਸ ਤਾਣੇ ਸਿਰ ਭਾਰ, ਹੁਣ ਤਾਂ ਤੂੰ ਪ੍ਰਲੋਕ ਨੂੰ ਚੱਲ ਲੱਗੇ, ਉਦੋਂ ਪਛਤਾਪ ਕਰਨਾ ਪਊ, ਸਿਰ 'ਤੇ ਭਾਰ ਪਿਆ ਰਹੇਗਾ ਪਾਪਾਂ ਦਾ ਬੋਝ, ਬਕਾਰ ਪਾਥਰ ਗਲੇ ਬੰਨ੍ਹਦੇ, ਨਿੰਦ ਪੋਟ ਸਿਰ ਆਏ, ਮਹਾਂਸਾਗਰ ਸਮੁੰਦਰ ਲੰਘਣਾ, पार ना पर ना जाए, इस प्रकार किया हुआ कोई जतन नहीं हो सकेगा। उस वक्त
लिखिया तुर संजोग,
लिखा हुआ तुर ही संजोग है। उस वेले घरद्या नहीं कुछ कर देना, जो अंत के वे कहूगा कि कोई शाहूकार से वह शरीर छड़न लगा, साहब सिंह जी आपके मुंडिया को कहता मेरा इतने खजाना है कंध के विचों, ये पाड़ के दान कर दियो। तो लोगों पूछा बुढ़ा की सहनता कर लिया, जबान वो बंद हो गई सी। कहते कहता मैं मकान बना चलिया, छड़ चलिया, सुख नहीं लिया। वो फिर तरफा भी जबान बंद हुई, कुछ बोल ना सके। फिर वो कहना मेरे नाँ की गऊ ही दान कर दियो। वो कहते गऊं दान करने बाबते कहता की कहना नहीं, कहता मैं गऊं पालिया छड़ चलिया। क्यों कह के वह मुकर के मुंडिया ही ना कुछ किया, ना धन दान कर सके तो ना साहब संजय जी पशु दान कर सके। इस प्रकार उनके जो किया आप तो जरा हथी नहीं कर सकता, वह किता की सब कर सकता, 1300 साल तो है। आ जरा खन्ने वाला चढ़ाई की है वह 500 रुपया तो राजी सिंह कह गया दे दौ, तो 500 रुपया नरेंद्र सिंह कह गया दे दौ। वह मगले यह जो कमेटी आए बने किसी ने कुछ नहीं दिता। तो यही जी हालत होंगी है किता उदो जीव का की बनता है।
लिखिया तुर संजोग,
तुरों जरा परमेश्वर वालों संजोग है वह जहाँ वर्तारा वर्गा है। हथी जरा आदमी कर नहीं सकता, मगरों नहीं कोई कर सकता, वो मगरों फिर की करना है।
वड भागी मेरा प्रभ मिले,
वड्या भागा वाले जो पुरुष हैं उन्होंने उत्तम भाग किए हैं, जिन्होंने निष्काम कर्म किए हुए हैं उन्होंने मेरा प्रभु प्यारा अकाल पुरख मिलता है।
ता उत्तर है सब दे
प्रभु सबू सचे पातशाह जी उन्होंने मिलते हैं, सबदों के नाल मिल करके परमेश्वर के नाल मिलते हैं। तो उत्तर है सब दोग उन्होंने जो विछोड़े के दुख है जो परमेश्वर नालों कई जन्मों से भरम दे आए हैं, ये सारे विछोड़े के दुख मिट जाते हैं। जिस 84 लाख जून ने यूं दिखा है 20 लाख अस्थावर मानो, 20 लाख वाले पत्थर आ गए जून है ना जड़ ये समझ लो विच ही दर्श आ गए। तो इस प्रकार 20 लाख अस्थावर जानो, तो इस प्रकार साहब संघ जी 9 लाख जल तरसा मानो, 9 लाख वाले जूना मछियां आ रही जल च बिकन वाली हैं। कहते अंग्रेजों 70 प्रकार की मच्छी लभी सी, तो रहो विचार मारन तो इतने गुरम खान दसिया कि 9 लाख वजह के पानी च बिकन वाली मच्छियां हैं जीवन ये जूना हैं। तो 11 लाख कूरम कवि गाए, 11 लाख वजह दिया जूना कूरम कछू आदक तो डू आदक जो आए पानी च ने खुशकी रेंदे है ये जूना कही दी हैं। तो पंखी गण 10 लाख बताए, 10 लाख वजह के पंछी खंभा वाले है ये जिन्हें 10 लाख वजह की जूना ये हैं। तो 30 लाख पास जानो पाई, 30 लाख वजह छपाए पशु है ये जान लो। अते 4 लाख बानर दुखदाई, 4 लाख बानर के लंगूर, 4 लाख वजह दिया जूना हैं। जब 84 जे कट आवे तो मानस के तन को पावे, जद 84 लाख जून हो गया ना फिर मनुखा दो मिलती है। इस प्रकार वो भी पूर्वले पुन जो जाग पैन इस प्रकार फरमाते हैं।
लिखिया तुर संजोग,
तुरों ही जीन कर्म किया संजोग अनुसार लिखित हो गई है। उसकी
वड भागी मेरा प्रभ मिला,
जो वड्डे भाग हैं उन्होंने प्रभु अकाल पुरख के स्वरूप गुरु साहब मिलते हैं, गुरां नाल मिलके परमेश्वर नाल मिलते हैं।
तां उत्तर है सब देव,
तां उन्होंने देव विछोड़े के जो दुख है सारे महाराज की कृपा नाल मिल जाते हैं, सारे जमन मन के विछोड़े जोड़े मिल जाते हैं।
नानक कह प्रभ राख ले,
करके अरदास करिए महाराज के अगे, हे प्रभु समर्थ हो तुम रखा कर लो सानू सच्चे पातशाह की शरण में रख लो।
मेरे साहेब बंदी मोह,
मेरे साहेब अकाल पुरख हे बंदी खाने छुड़ाने वाले, हे माया के जेल खाने छुड़ाने वाले परमेश्वर, हे अंतरयामी माता के गर्भ विच जो जेल के मुख तले पैर उपरे संदो कुछले थाए नानक सो धनी गुम सारे उदे जिसके ना है, क्यों बंदी खाने तो माता के गर्भ के बंदी खाने छुड़ाने वाले रखा कर लै। इवें एवनाबाद के जो साध संघ जी बावर ने जो एवनाबाद मारी है, पठाणा सारे मारता, अपे खां वगैरह सारे मारे गए। उस वे जे बाकी जंग तो बचे बुढ़े बाल इस्त्रियां सारे कैदी करके साध संघ जी बावर ने 4 कोह उत्ते जाके डेरा कर लिया, सारिया के अगे चक्कियां रखतियां, कहते दाना दलो घोड़िया वास्ते। इस प्रकार पीना दाना दलन वास्ते लाते कैदी बना के सारे रोंदे हैं। उस वाक नूं महाराज कहे जिन सिर सोहन पट्टियां मांगी पाए सुधूर, सिर काती मुनियां गाली च आ गया धूड़, आदेश बाबा आदेश आद बुख तेरे अंत न पाया कर कर देखे वेस, जदों सियां व्याहियां लाड़े सोहन पास, ਜੀਂ ਡੋਲੀ ਚ ਆਈਆਂ ਦੰਦਖੰਡ ਕੀਤੇ ਰਾਸ, ਉੱਪਰੋਂ ਪਾਣੀ ਵਾਰੀਏ ਝੱਲੇ ਝਿਮਕਣ ਪਾਸ, ਇਸ ਪ੍ਰਕਾਰ ਦੀ ਉਹਨਾਂ ਦੀ ਦਸ਼ਾ ਸੀ ਜਿਨ੍ਹਾਂ ਦੀ। ਫਿਰ ਉਸ ਵੇਲੇ ਸਾਹਿਬ ਸਿੰਘ ਜੀ ਉਹਨਾਂ ਦੀ ਕਈ ਗੁਣਾ ਹੋ ਗਈਆਂ, ਬੜੀਆਂ ਦੁਖੀਆਂ ਹੋਈਆਂ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੈਦੀਆਂ ਨੂੰ ਸੁਣਾਉਣ ਵਾਸਤੇ ਜਗਤ ਗੁਰੂ ਜੀ ਰੋੜੀ ਸਾਹਿਬ ਜੋ ਗੁਰਦੁਆਰਾ ਮਹਾਰਾਜ ਏਮਨਾਬਾਦ ਵਿੱਚ ਉੱਥੇ ਬੈਠੇ ਸਨ। ਉੱਥੇ ਬੈਠਿਆਂ ਨੂੰ ਇੱਕ ਮੁਗਲ ਨੇ ਆ ਕੇ ਕਿਹਾ ਕਿ ਚਲੋ ਤੁਸੀਂ ਵੀ ਕੈਦੀ। ਉਸ ਵੇਲੇ ਇੱਕ ਬ੍ਰਾਹਮਣ ਦੇ ਭਾਈ ਲਾਲੋ ਮਹਾਰਾਜ ਦੀ ਸ਼ਰਨ ਆਏ। ਗੋਬਿੰਦ ਲੋਕ ਜਿਹੜੇ ਆਏ ਸੀ ਉਹਨਾਂ ਨੂੰ ਇਹ ਬ੍ਰਾਹਮਣ ਦੇ ਘਰ ਕੋਲ ਪੁੱਤਰੀ ਦਾ ਵਿਆਹ ਹੋ ਕੇ ਸੀ, ਉਹ ਮਠਿਆਈ ਦਿੱਤੀ, ਉਹ ਭੁੱਖਿਆਂ ਨੂੰ ਤਾਂ ਤੋੜ ਦਿੱਤਾ ਦੇ ਕੇ ਮਠਿਆਈ। ਅਤੇ ਭਾਈ ਲਾਲੋ ਨੂੰ ਕਿਹਾ ਤੂੰ ਚਾਰ ਕੋਹ 'ਤੇ ਸੁੱਕਾ ਚਲਾ, ਉੱਥੇ ਜਾ ਕੇ ਨਿਵਾਸ ਕਰ। ਆਪ ਚੌਧਰੀ ਪਾਤਸ਼ਾਹ ਬੈਠੇ ਰਹੇ। ਮੁਗਲ ਨੇ ਕਿਹਾ ਕਿ ਅੱਗੇ ਚੱਲੋ ਸਾਡੇ। ਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਕੈਦੀਆਂ ਨੂੰ ਸੁਣਾਉਣ ਵਾਸਤੇ ਮੁਗਲ ਦੇ ਕਹੇ ਤੋਂ ਉੱਠ ਕੇ ਤੁਰ ਪਏ। ਸਰਬਜ ਨਾਲ ਸਿਰ 'ਤੇ ਦੋ ਜਣਿਆਂ ਚੱਕ ਕੇ ਬੋਝਾ ਰੱਖਣਾ ਚਾਹਿਆ, ਉਹ ਸਿਰ 'ਤੇ ਨਹੀਂ ਪੰਡ ਟਿੱਕੀ ਮਹਾਰਾਜ ਸਾਹਿਬ ਦੇ, ਇੱਕ ਗਿੱਠ ਜਾਂ ਹੱਥ ਭਰ ਉੱਚੀ ਰਹੀ ਮਹਾਰਾਜ ਸਿਰ ਨਾਲ ਨਾ ਜੁੜੇ। ਇਸ ਪ੍ਰਕਾਰ ਉਹ ਹੈਰਾਨ ਹੋ ਗਏ। ਉਵੇਂ ਪਰ ਨਾਲ ਨਾਲ ਪੰਡ ਮਹਾਰਾਜ ਸਾਹਿਬ ਦੇ ਤੁਰੀ ਜਾਵੇ ਤਾਂ ਸਿਰ ਦੇ ਨਾਲ ਨਹੀਂ ਲੱਗੀ, ਉੱਚੀ ਸੀ। ਇੱਕ ਭਾਈ ਬਾਲੇ ਨੂੰ ਪੰਡ ਚੁਕਾ ਦਿੱਤੀ ਅਤੇ ਮਰਦਾਨੇ ਨੂੰ ਕੜੀ ਵਾਲਾ ਘੋੜਾ ਫੜਾ ਦਿੱਤਾ। ਮਹਾਰਾਜ ਕਹਿੰਦੇ ਮਰਦਾਨਿਆਂ ਰਵਾ ਬਜਾ, ਕਹਿੰਦੇ ਮਹਾਰਾਜ ਤੁਸੀਂ ਬੜੇ ਬੇਪਰਵਾਹ ਹੋ, ਇਹ ਘੋੜਾ ਇੰਨਾ ਅੜੀ ਵਾਲਾ ਮੇਰੇ ਦੋਹਾਂ ਹੱਥਾਂ ਨਾਲ ਸਾਂਭ ਕੇ ਤੁਰਿਆ ਜਾਂਦਾ ਹੈ, ਅਤੇ ਜੇ ਘੋੜਾ ਛੱਡਦਾ ਮੁਗਲ ਮਾਰਨਗੇ ਮੈਨੂੰ ਇਹ ਭੱਜੂਗਾ। ਮਹਾਰਾਜ ਕਹਿੰਦੇ ਆਪੇ ਤੁਰੇ ਆਊ, ਫਿਕਰ ਨਾ ਕਰ। ਮਰਦਾਨੇ ਨੇ ਉਸ ਵੇਲੇ ਬਚਨ ਮੰਨ ਕੇ ਘੋੜਾ ਛੱਡਦਾ, ਘੋੜਾ ਖੜ ਗਿਆ, ਨਿਸ਼ਚਾ ਆ ਗਿਆ। ਮਰਦਾਨੇ ਰਵਾਬ ਖੋਲ੍ਹ ਕੇ ਵਜਾਉਣ ਲੱਗਾ, ਆਪ ਸ਼ਬਦ ਪੜ੍ਹਦੇ ਜਾਂਦੇ ਆ ਉਸ ਵੇਲੇ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ, ਇੱਥੀ ਮਾਰ ਪਈ ਕਰਲਾਣੇ ਪੈਂਤੀ ਦਰਦ ਨਾ ਆਇਆ। ਇਸ ਪ੍ਰਕਾਰ ਦੇ ਵਾਕ ਕਹਿੰਦੇ ਜਾ ਰਹੇ ਹੈ। ਜਦੋਂ ਉੱਥੇ ਮਹਾਰਾਜ ਸਾਹਿਬ ਗਏ, ਉੱਥੇ ਜਾ ਕੇ ਸਬਜ਼ਾਂ ਨੂੰ ਕੈਦਖਾਨੇ ਜਿੱਥੇ ਸੀ ਸਾਰੀ ਲੋਕ ਬਿਠਾਏ, ਉੱਥੇ ਬਿਠਾ ਦਿੱਤਾ। ਇੱਕ ਚੱਕੀ ਮਹਾਰਾਜ ਦੇ ਅੱਗੇ ਵੱਡੀ ਸਾਰੀ ਰੱਖ ਦਿੱਤੀ ਅਤੇ ਬਾਕੀ ਭਾਈ ਬਾਲੇ ਮਰਦਾਨੇ ਨੂੰ ਇੱਕ ਦੇ ਦਿੱਤੀ। ਕਹਿੰਦੇ ਦਾਣਾ ਦਲੋ। ਮਹਾਰਾਜ ਸਾਹਿਬ ਚੱਕੀ 'ਚ ਗਲਾ ਪਾਈ ਜਾਂਦੇ ਹੈ ਅਤੇ ਉਸ ਵਕਤ ਆਪੇ ਚੱਕੀ ਫਿਰੀ ਜਾਂਦੀ ਹੈ। ਵੇਖ ਕਰਕੇ ਉਹਨਾਂ ਨੂੰ ਜਿਹੜੇ ਮੁਗਲ ਸੀ ਉਹਨੂੰ ਜਾ ਕੇ ਭੱਜ ਜਾ ਕੇ ਬਾਬਰ ਨੂੰ ਦੱਸਿਆ ਕਿ ਬਾਬਰਾ ਕੋਈ ਕਹਿ ਕਹੇ ਜੇ ਕਰਾਮਾਤ ਵਾਲੇ ਸੰਤ ਆ ਗਏ ਹੈ, ਉਹ ਚੱਕੀ ਆਪੇ ਫਿਰਦੀ ਹੈ। ਭਾਈ ਮਨੀ ਸਿੰਘ ਨੇ ਤਾਂ ਇਉਂ ਲਿਖਿਆ ਵੀ 1100 ਕੈਦੀ ਸੀ ਭਾਈ ਗੁਰਦਾਸ ਦੀ ਵਾਰ ਰੱਖਦੀਆਂ ਹੋਇਆ, ਉੱਥੇ ਉਹਨਾਂ ਨੇ ਲਿਖਿਆ ਕਿ 1100 ਕੈਦੀ ਸੀ ਉਸ ਵੇਲੇ ਇਹ ਬਾਬਰ ਦੀ ਕੈਦ ਵਿੱਚ। ਉਹਨਾਂ ਨੂੰ ਮਾਰਨ ਕਿਹਾ ਸਾਰੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਚੱਕੀਆਂ ਆਪੇ ਫਿਰਨਗੀਆਂ, ਗਲਾ ਪਾਈ ਆ। ਅਤੇ ਉਸ ਵੇਲੇ ਚੱਕੀਆਂ ਆਪੇ ਫਿਰਨ ਲੱਗ ਗਈਆਂ, 1100 ਚੱਕੀ ਆਪੇ ਫਿਰਨ ਲੱਗ ਗਈ ਅਤੇ ਗਲਾ ਪਾਈ ਜਾਣ, ਜਾਪ ਕਰੀ ਜਾਣ, ਖੁਸ਼ ਹੋ ਕੇ। ਵੇਖ ਕੇ ਬਾਬਰ ਗੁਰੂ ਸਾਹਿਬ ਦੇ ਪੈਰੀਂ ਪੈ ਗਿਆ, ਕਹਿੰਦੇ ਮਹਾਰਾਜ ਮੈਨੂੰ ਬਖਸ਼ ਲਓ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਕਿਹਾ ਬਖਸ਼ਿਆ ਤਾਂ ਜਾਵੇਂਗਾ, ਜਿਹਨਾਂ ਨੇ ਤੇਰੇ ਨਾਲ ਜੰਗ ਕੀਤਾ ਪਠਾਣਾਂ ਨੂੰ ਨਾਲ ਤਾਂ ਜੰਗ ਕੀਤਾ, ਆਹ ਜਿਹੜੇ ਇਸਤਰੀ ਅਤੇ ਪੁਰਸ਼ ਅਤੇ ਬਾਲਕ ਬਿਰ ਤਾਂ ਕੈਦ ਕੀਤੇ, ਉਹਨਾਂ ਨੇ ਤੇਰਾ ਕੀ ਵਿਗਾੜਿਆ, ਇਹਨਾਂ ਨੂੰ ਰਿਹਾਅ ਕਰ ਦੇ। ਇਹ ਸੁਣ ਕੇ ਬਾਬਰ ਨੇ ਕੈਦ ਤੋਂ ਰਿਹਾਅ ਕਰਤੇ। ਗੁਰੂ ਸਾਹਿਬ ਜੀ ਖੁਸ਼ ਹੋਏ, ਕਹਿੰਦਾ ਮਹਾਰਾਜ ਮੇਰੀ ਕੁਲ 'ਚ ਕਦੇ ਰਾਜ ਨਹੀਂ ਹੋਇਆ। ਮਹਾਰਾਜ ਕਹਿੰਦੇ ਚੰਗਾ, ਜਿੰਨਾ ਚਿਰ ਨਿਆਂ ਕਰੋਗੇ ਉਹਨਾਂ ਚਿਰ ਤੁਹਾਡੀ ਕੁਲ 'ਚ ਰਾਜ ਰਹੇਗਾ, ਜਦੋਂ ਨਿਆਂ ਛੱਡ ਦੋਗੇ ਸੀਸ ਦੇ ਕੇ ਤੁਹਾਨੂੰ ਵਾਪਸ ਕਰ ਲਵਾਂਗੇ। ਇਹ ਬਚਨ ਕੀਤੇ ਸਨ ਮਹਾਰਾਜ ਸਾਹਿਬ ਗੁਰੂ ਸਾਹਿਬ ਜੀ ਪਹਿਲੇ ਪਾਤਸ਼ਾਹ ਨੇ, ਕਿਉਂ ਏਮਨਾਬਾਦ ਦੇ ਕੈਦੀਆਂ ਨੂੰ ਸੁਣਾਉਣ ਵੇਲੇ, ਕਿਉਂ ਬੰਦੀ ਛੋੜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰੇ ਸਾਹਿਬ ਬੰਦੀ ਮੋਚ, ਬੰਦੀ ਖਾਨੇ ਨੂੰ ਛੁਡਾਉਣ ਵਾਲੇ ਗੁਰੂ ਸਾਹਿਬ ਕੈਦੀਆਂ ਨੂੰ ਕੈਦ ਚੋਂ ਕੱਢਣ ਵਾਲੇ ਬੰਦੀ ਮੋਚ ਪਹਿਲੇ ਸਰੂਪ 'ਚ ਹੋਏ। ਫਿਰ ਛੇਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੀ ਕੈਦ ਵਿੱਚ ਮਹਾਰਾਜ ਸਾਹਿਬ ਜੀ ਨੂੰ ਸਾਰਸਤੀ ਤੋਂ ਬਚਣ ਵਾਸਤੇ ਇਸ ਨੇ ਕਲੀਸਾ ਕੱਢਣ ਵਾਸਤੇ ਬਹਾਨੇ ਨਾਲ ਚੰਦੂ ਨੂੰ ਭੇਜਾ ਦਿੱਤੇ ਸੀ, ਉਸ ਵੇਲੇ ਉਹ 52 ਰਾਜਿਆਂ ਕੈਦੀਆਂ ਨੂੰ ਗੁਰੂ ਸਾਹਿਬ ਜੀ ਨੇ ਆਪਦਾ ਪੱਲਾ ਪਕੜਾ ਕੇ ਸਾਰਿਆਂ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ ਕੱਢਿਆ ਸੀ ਕੈਦ 'ਚੋਂ। ਇਉਂ ਮਹਾਰਾਜ ਸਾਹਿਬ ਬੰਦੀ ਛੋੜ ਛੇਵੇਂ ਪਾਤਸ਼ਾਹ ਦਾ ਨਾਂ ਹੈ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਸ਼ਦਾਰੀ। ਕਲਗੀ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਤਾਰਾ ਆਜ ਉਹਨੂੰ ਮਾਰਿਆ, ਔਰੰਗਜ਼ੇਬ ਜਫਰਨਾਮੇ ਨਾਲ ਮਰ ਗਿਆ ਸੀ, ਬਹਾਦਰ ਸ਼ਾਹ ਗੱਦੀ 'ਤੇ ਬੈਠ ਕੇ ਮਹਾਰਾਜ ਦੇ ਅੱਗੇ ਨਮਸਕਾਰ ਕੀਤੀ। ਮਹਾਰਾਜ ਨੇ ਕਿਹਾ ਸਾਰੇ ਜੇਲ੍ਹ ਖਾਨਿਆਂ ਨੂੰ ਰਿਹਾਅ ਕਰ ਲਈ ਨੇ, ਔਰੰਗਜ਼ੇਬ ਕੈਦੀ ਸੀ। ਬਹਾਦਰ ਸ਼ਾਹ ਨੇ ਬਚਨ ਮੰਨ ਕੇ ਉਹ ਸਾਰੇ ਕੈਦੀ ਰਿਹਾਅ ਕਰ ਦਿੱਤੇ ਸੀ। ਅਤੇ ਉਸ ਵਕਤ ਸਾਹਿਬ ਸਿੰਘ ਜੀ ਆਗਰੇ ਦੇ ਕੈਦੀਆਂ 'ਚੋਂ ਫਿਰਦਾ ਰਾਮ ਕਵੀ ਜਿਹੜਾ ਸੀ ਉਹ ਹਨੂੰਮਾਨ ਦਾ ਉਪਾਸ਼ਕ ਸੀ। ਕੇਲੇ ਦੇ ਪੱਤਰਿਆਂ ਦੇ ਉੱਤੇ ਉਸਨੇ ਭੋਜ ਪੱਤਰ ਦੇ ਉੱਤੇ ਹਨੂੰਮਾਨ ਨਾਟਕ ਲਿਖਿਆ ਹੋਇਆ ਸੀ, ਉਹ ਨਾਟਕ ਮਹਾਰਾਜ ਸਾਹਿਬ ਦੇ ਪਾਸ ਪੇਸ਼ ਕੀਤਾ ਸੀ। ਉਹਦੇ ਵਿੱਚ ਕੁਝ ਪਰਸ਼ੁਰਾਮ ਦਾ ਅਤੇ ਲਕਸ਼ਮਣ ਦਾ ਜਿਹੜਾ ਸੰਵਾਦ ਸੀ ਉਹ ਕੁਝ ਪੱਤਰੇ ਰੁੜ ਗਏ ਸਨ। ਉਹਨਾਂ ਥਾਂ ਕਾਂਸੀ ਰਾਮ ਪੰਡਿਤ ਮਹਾਰਾਜ ਕਵੀਆਂ 'ਚੋਂ ਸੀ, ਉਹਦੀ ਕਵਿਤਾ ਸ਼ਿਰਦਾ ਰਾਮ ਨਾਲ ਮਿਲਦੀ ਕਰਕੇ ਪੁਆਇਆ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਕਲਗੀ ਕਰਨ ਵੀ ਇਹ ਸਾਰੇ ਜੇਲ੍ਹ ਖਾਨੇ ਔਰੰਗਜ਼ੇਬ ਦੇ ਰਿਹਾਅ ਕਰਾ ਕੇ ਬਹਾਦਰ ਸ਼ਾਹ ਨੂੰ हुक्म दे के बख्शिश करके इस प्रकार साहब संगे जी
मेरे साहेब बंदी
इसे प्रकार माता दे गर्भ रूपी बंदी खाने तो छुड़ाने वाला है माया दे गर्भ माया दे बंदी खाने छुड़ाने वाला है कृपा करो सानू जूना दे भी बंदी खाने तो मोह छुड़ाना करो आप
सतक हो वै साध संग
महीने द्वारा सतगुरु जी कहते जे भाई सत्संगत प्राप्त हो जावे
बिन सह सब भेसु
तो सारिया सोच चिंता जरिया फिक्र है ये सारे नाश हो जाते हैं कतक जीव जो है इनू जे सत्संगत की प्राप्ति हो जाए सारिया सोचा फिक्र चिंता ये नाश हो जाते हैं आनंद सहित हो जाता है सब चिंता तो रहित हो जाता है चिंता चिखा दी न्याई मनी है लोगों ने।